ਸਤਨਾਮ ਸ੍ਰੀ ਵਾਹਿਗੁਰੂ ਜੀਓ ਸਲੋਕ ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਗੁਰਦਿਆਲ ਸਮਰੱਥ ਗੁਰ ਗੁਰੂ ਨਾਨਕ ਪਤ ਦੇ ਉਧਾਰਣ ਭੌਜਲ ਬਿਖਮ ਅਸਗਾਓ ਗੁਰਬੋ ਇਥੈ ਤਾਰਿਅਮ ਨਾਨਕ ਪੂਰ ਕਰਮ ਸਤਿਗੁਰ ਚਰਣੀ ਲੱਗਿਆ ਭੌਜਲ ਬਿਖਮਸ ਗਾਓ ਗੁਰਬੋ ਇਥੈ ਤਾਰਿਅਮ ਨਾਨਕ ਪੂਰ ਕਰਮ ਸਤਿਗੁਰ ਚਰਣੀ ਲੱਗਿਆ ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਕਥਾ ਜੈਤਸਰੀ ਰਾਗ ਦੀ ਵਾਰ ਅੰਦਰ ਹੈ। ਇਹ ਵਾਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਉਚਾਰਨ ਕੀਤੀ ਹੈ। ਇਸ ਵਾਰ ਦੇ 20 ਸ਼ਲੋਕ ਹਨ। ਹਰ ਪੌੜੀ ਤੋਂ ਪਹਿਲਾਂ 2-2 ਸ਼ਲੋਕ ਲਿਖੇ ਹਨ ਔਰ ਇਸ ਵਾਰ ਦਾ ਸੰਬੰਧ ਉਸ ਖਾਸ ਸਮੇਂ ਦੇ ਨਾਲ ਵੀ ਦੱਸਿਆ ਜਾਂਦਾ ਹੈ। ਜਦੋਂ ਕੋਈ ਗੁਰਸਿੱਖ ਮਾਈ ਭਾਈ ਪ੍ਰਾਣੀ ਚੜ੍ਹਾਈ ਕਰ ਜਾਵੇ ਤਾਂ ਉਹਦੇ ਸੰਸਕਾਰ ਤੋਂ ਬਾਅਦ ਇਸ ਵਾਰ ਦੇ 20 ਸ਼ਲੋਕ ਹਨ। ਜੇ ਰੋਜ਼ 2-2 ਸ਼ਲੋਕਾਂ ਦੀ ਕਥਾ ਹੋਵੇ 10ਵੇਂ ਦਿਨ ਭੋਗ ਪੈ ਜਾਂਦਾ ਹੈ। 10ਵੇਂ ਦਿਨ ਹੀ ਦੁਸਹਿਰਾ ਮਨਾਉਣ ਦੀ ਗੁਰੂ ਘਰ ਦੀ ਮਰਿਆਦਾ ਹੈ। ਇਹਦੇ ਨਾਲ ਦੂਸਰੀ ਬਾਣੀ ਸੰਸਕ੍ਰਿਤੀ ਸ਼ਲੋਕ ਵੀ ਹਨ। ਮਹਾਂਪੁਰਖਾਂ ਦੇ ਅਨੁਸਾਰ ਇਹਨਾਂ ਦੋਹਾਂ ਬਾਣੀਆਂ ਦੀ ਕਥਾ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਵੇ ਔਰ ਉਹਦੇ ਦੁਸਹਿਰੇ ਤੱਕ ਸੰਪੂਰਨ ਹੋਣੀ ਚਾਹੀਦੀ ਹੈ ਔਰ ਇਹਨਾਂ ਬਾਣੀਆਂ ਦੇ ਵਿੱਚ ਸਤਿਗੁਰੂ ਨੇ ਐਸੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਹਨ ਜਿਨ੍ਹਾਂ ਦੁਆਰਾ ਸ਼ੋਕ ਗਮ ਅਤੇ ਵਹਿਮਾਂ ਭਰਮਾਂ ਤੋਂ ਨਜਾਤ ਮਿਲ ਜਾਂਦੀ ਹੈ। 18 ਸਲੋਕਾਂ ਦੀ ਕਥਾ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਹੁਣ ਅੱਗੇ 19ਵਾਂ ਸ਼ਲੋਕ ਆਰੰਭ ਹੋ ਰਿਹਾ ਹੈ। ਇਸ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪੂਰੇ ਗੁਰੂ ਦੀ ਵਡਿਆਈ ਕੀਤੀ ਹੈ। ਬਹੁਤ ਸਾਰੇ ਲੋਕ ਅਕਸਰ ਇਹ ਗੱਲ ਕਹਿ ਦਿੰਦੇ ਹਨ ਵੀ ਗੁਰੂ ਨਾਨਕ ਸਾਹਿਬ ਜੀ ਕਿਸ ਦਾ ਅਵਤਾਰ ਸਨ। ਕੋਈ ਇਹ ਗੱਲ ਵੀ ਕਹਿ ਰਿਹਾ ਹੈ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਨਕ ਰਾਜੇ ਦਾ ਅਵਤਾਰ ਸਨ ਔਰ ਇਹ ਗੱਲ ਕਿਵੇਂ ਤੇ ਕਿੱਥੋਂ ਪ੍ਰਚਲਿਤ ਹੋਈ। ਭੱਟਾ ਨੇ ਇੱਕ ਉਦਾਹਰਣ ਦਿੱਤੀ ਸੀ, ਤੂੰ ਤਾਂ ਜਨਕ ਰਾਜਾ ਅਵਤਾਰ। ਕੁਛ ਵਿਦਵਾਨਾਂ ਨੂੰ ਉੱਥੋਂ ਟਪਲਾ ਲੱਗਿਆ ਬਈ ਗੁਰੂ ਮਹਾਰਾਜ ਜਨਕ ਰਾਜੇ ਦਾ ਅਵਤਾਰ ਹੀ ਸਨ, ਪਰ ਉਹ ਤੇ ਇੱਕ ਉਦਾਹਰਣ ਦਿੱਤੀ ਗਈ ਸੀ। ਅੱਗੇ ਚੱਲ ਕੇ ਇਹ ਵੀ ਆਉਂਦਾ ਹੈ, ਗੁਰ ਦਰਿਆਓ ਸਦਾ ਜਲ ਨਿਰਮਲ ਗੁਰੂ ਦਰਿਆ ਹੈ। ਫਿਰ ਕੀ ਗੁਰੂ ਮਹਾਰਾਜ ਨੂੰ ਦਰਿਆ ਦਾ ਅਵਤਾਰ ਮੰਨਿਆ ਜਾਵੇਗਾ? ਪਰ ਕੁਛ ਲੋਕਾਂ ਨੂੰ ਇਸ ਤਰ੍ਹਾਂ ਭੁਲੇਖੇ ਪਏ, ਕੁਝ ਲੋਕਾਂ ਨੇ ਆਖਿਆ, ਗੁਰੂ ਨਾਨਕ ਸਾਹਿਬ ਜੀ ਵਿਸ਼ਨੂੰ ਦਾ ਅਵਤਾਰ ਸਨ। ਕਈ ਸਾਧੂ ਆਖਦੇ ਨੇ ਮਾਂ ਵਿਸ਼ਨੂੰ ਦਾ ਅਵਤਾਰ ਸਨ, ਪਰ ਵਿਸ਼ਨੂੰ ਤਾਂ ਇੱਕ ਦੇਵਤਾ ਹੈ। ਵਿਸ਼ਨੂੰ ਦੇ 24 ਅਵਤਾਰ ਵੱਖਰੇ ਲਿਖੇ ਮਿਲਦੇ ਹਨ, ਜਿਨ੍ਹਾਂ ਵਿੱਚੋਂ 23 ਹੋ ਚੁੱਕੇ ਹਨ। 24ਵਾਂ ਨੇ ਕਲੰਕ ਅਵਤਾਰ ਹਾਲੇ ਹੋਣਾ ਹੈ। ਉਹਦੀ ਕਥਾ ਕਲਗੀਧਰ ਪਾਤਸ਼ਾਹ ਨੇ ਦਸਮ ਗ੍ਰੰਥ ਦੀ ਬਾਣੀ ਵਿੱਚ ਲਿਖੀ ਹੈ। ਕਹਿਣ ਤੋਂ ਭਾਵ ਕੁਝ ਲੋਕਾਂ ਦੇ ਮਨਾਂ ਦੇ ਵਿੱਚ ਜੋ ਸ਼ੰਕੇ ਪੈਦਾ ਹੁੰਦੇ ਨੇ, ਬਈ ਗੁਰੂ ਮਹਾਰਾਜ ਕੌਣ ਸਨ ਔਰ ਉਹਦਾ ਭੁਲੇਖਾ ਸਤਿਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੂਰ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ।
ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਗੁਰੂ ਗੋਬਿੰਦ ਗੁਰੂ ਪਰਮੇਸ਼ਰ ਹੈ ਤੇ ਗੋਪਾਲ ਗੁਰ ਪਰਮੇਸ਼ਰ ਗੁਰੂ ਹੈ। ਭਾਵ ਗੁਰੂ ਤੇ ਪਰਮੇਸ਼ਰ ਦੇ ਵਿੱਚ ਕੋਈ ਫਰਕ ਨਹੀਂ ਸਮਝਣਾ ਚਾਹੀਦਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਾ ਕਿਸੇ ਜਨਕ ਰਾਜੇ ਦਾ ਅਵਤਾਰ ਸਨ, ਨਾ ਵਿਸ਼ਨੂੰ ਮਹਾਂਵਿਸ਼ਨੂੰ ਦਾ ਅਵਤਾਰ ਸਨ। ਗੁਰੂ ਤਾਂ ਆਪ ਪਰਮੇਸ਼ਰ ਹੈ ਤੇ ਪਰਮੇਸ਼ਰ ਗੁਰੂ ਹੈ। ਨਾਨਕ ਸੋਧੇ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ। ਗੁਰੂ ਨਾਨਕ ਦੇਵ ਗੋਬਿੰਦ ਰੂਪ। ਬਾਕੀ ਜਿਹੜੇ ਭਗਤ ਹੋਏ ਨੇ ਉਹ ਜੀਵ ਕੋਟੀ ਵਿੱਚੋਂ ਭਗਤੀ ਕਰਕੇ ਪਰਮੇਸ਼ਰ ਦੇ ਦਰ ਪ੍ਰਵਾਨ ਹੋਏ, ਪਰ ਗੁਰੂ ਨਾਨਕ ਸਾਹਿਬ ਉਹ ਪਹਿਲਾਂ ਹੀ ਗੋਬਿੰਦ ਰੂਪ ਸਨ। ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਸ ਲਈ ਗੁਰੂ ਗੋਬਿੰਦ ਪਰਮੇਸ਼ਰ ਰੂਪ ਤੇ ਪਰਮੇਸ਼ਰ ਗੁਰੂ ਸਰੂਪ ਹੈ। ਗੁਰਪੂਰਨ ਨਾਰਾਇਣ ਹੈ। ਲੋ ਹਜ਼ੂਰ ਕਹਿੰਦੇ ਨੇ ਬਈ ਗੁਰੂ ਤੇ ਪੂਰਨ ਪਾਰ ਬ੍ਰਹਮ ਪਰਮੇਸ਼ਰ ਹੀ ਹੈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਬੇਈ ਨਦੀ ਵਿੱਚ ਚੁੱਭੀ ਲਗਾ ਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਸੱਚਖੰਡ ਵਿੱਚ ਗਏ ਤਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਖਿਆ, ਮੰਗੋ ਜੋ ਮੰਗਣਾ ਹੈ। ਤਾਂ ਸਤਿਗੁਰੂ ਨੇ ਨਾਮ ਦੀ ਯਾਚਨਾ ਕੀਤੀ। ਅਕਾਲ ਪੁਰਖ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਆਪ ਗੁਰੂ ਹੋ ਕੇ ਨਾਮ ਬਖਸ਼ਿਆ ਤੇ ਨਾਲ ਇਹ ਵੀ ਆਖਿਆ ਕਿ ਮੈਂ ਪਾਰ ਬ੍ਰਹਮ ਪਰਮੇਸ਼ਰ ਹਾਂ, ਤੁਸੀਂ ਅੱਜ ਤੋਂ ਗੁਰੂ ਪਰਮੇਸ਼ਰ ਹੋਏ। ਜਿਹੜਾ ਵੀ ਵਿਅਕਤੀ ਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਆਏਗਾ ਤੇ ਉਸਨੂੰ ਮੈਂ ਵੀ ਆਪਣੇ ਚਰਨਾਂ ਵਿੱਚ ਨਿਵਾਸ ਦੇਵਾਂਗਾ। ਜਿਸ ਉੱਤੇ ਗੁਰੂ ਪਰਮੇਸ਼ਰ ਦੀ ਨਜ਼ਰ ਹੋਵੇਗੀ ਉਸ ਉੱਤੇ ਪਾਰ ਬ੍ਰਹਮ ਦੀ ਵੀ ਮਿਹਰ ਹੋਵੇਗੀ। ਜਿਸ ਉੱਤੇ ਗੁਰੂ ਦਾ ਫਜ਼ਲ ਉਸ ਉੱਤੇ ਰੱਬ ਦਾ ਫਜ਼ਲ, ਜਿਸ ਉੱਤੇ ਗੁਰੂ ਦਾ ਕਰਮ ਉਸ ਉੱਤੇ ਪਰਮੇਸ਼ਰ ਦਾ ਕਰਮ ਹੋਵੇਗਾ। ਇਉਂ ਅਕਾਲ ਪੁਰਖ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਗੁਰੂ ਪਰਮੇਸ਼ਰ ਦਾ ਰੁਤਬਾ ਆਪ ਬਖਸ਼ਿਸ਼ ਕੀਤਾ। ਇਸ ਲਈ ਗੁਰੂ ਪਰਮੇਸ਼ਰ ਤੇ ਪਰਮੇਸ਼ਰ ਗੁਰੂ ਹੈ। ਗੁਰੂ ਤੇ ਪੂਰਨ ਨਾਰਾਇਣ ਪਾਰ ਬ੍ਰਹਮ ਸਰੂਪ ਹੈ।
ਗੁਰਦਿਆਲ ਸਮਰੱਥ ਗੁਰ ਗੁਰੂ ਨਾਨਕ ਪਦ ਤੇ ਉਦਾਹਰਣ ਹੈ।
ਭਾਈ ਸਤਿਗੁਰੂ ਤੇ ਦਿਆਲ ਦਇਆ ਦਾ ਘਰ ਹੈ ਤੇ ਸਤਿਗੁਰੂ ਸਮਰੱਥ ਵੀ ਹੈ। ਗੁਰੂ ਨਾਨਕ ਪਦ ਤੇ ਉਦਾਹਰਣ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਮੂਹ ਪਾਪੀਆਂ ਦਾ ਵੀ ਉਧਾਰ ਕਰਨ ਵਾਲੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੁਨੀਆਂ ਵਿੱਚ ਇੱਕ ਐਸੇ ਪਹਿਲੇ ਰਹਿਬਰ ਹੋਏ ਜਿਨ੍ਹਾਂ ਨੇ ਚਾਹੇ ਕਿਸੇ ਨੇ ਸੇਵਾ ਕੀਤੀ ਚਾਹੇ ਕਿਸੇ ਨੇ ਨਾ ਕੀਤੀ, ਪਰ ਕਿਸੇ ਨੂੰ ਗੁਰੂ ਮਹਾਰਾਜ ਨੇ ਸਰਾਪ ਨਹੀਂ ਦਿੱਤਾ, ਕੋਈ ਬੁਰਾ ਭਲਾ ਮੰਦਾ ਚੰਗਾ ਨਹੀਂ ਆਖਿਆ, ਬਲਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਤਰਸ ਦੇ ਵਿੱਚ ਆ ਕੇ ਚਾਹੇ ਕੋਈ ਕਿਤਨਾ ਵੀ ਵੱਡਾ ਪਾਪੀ ਸੀ ਉਹਨੂੰ ਵੀ ਸਿੱਧੇ ਰਾਹ ਪਾਇਆ। ਪੂਲੇ ਮਾਰਗ ਜਿਨ੍ਹੇ ਬਤਾਇਆ ਐਸਾ ਗੁਰਵਟ ਭਾਗੀ ਪਾਇਆ। ਇਤਿਹਾਸ ਵਿੱਚੋਂ ਅਨੇਕਾਂ ਐਸੀਆਂ ਉਦਾਹਰਨਾਂ ਮਿਲਦੀਆਂ ਨੇ। ਭੂਟਾਨ ਦੇਸ਼ ਦਾ ਰਾਜਾ ਜੋ ਇੱਕ ਮਹਾਨ ਕਰੈਕਟਰਲੈਸ ਆਦਮੀ ਸੀ, ਉਹਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਏਕਾ ਨਾਰੀ ਜਤੀ ਹੋਣ ਦਾ ਉਪਦੇਸ਼ ਦਿੱਤਾ ਅਤੇ ਭੂਮੀਏ ਚੋਰ ਵਰਗੇ ਜਿਨ੍ਹਾਂ ਦਾ ਕਿਸਬ ਹੀ ਚੋਰੀ ਕਰਨਾ ਸੀ ਉਹਨਾਂ ਨੂੰ ਵੀ ਸ਼ੁਭ ਮਾਰਗ ਤੇ ਤੋਰਿਆ। ਇੱਥੋਂ ਤੱਕ ਜਿਹੜੇ ਕੌਡੇ ਵਰਗੇ ਰਾਖਸ਼ ਸਨ ਉਹਨਾਂ ਨੂੰ ਵੀ ਸਤਿਗੁਰੂ ਨੇ ਦੇਵਤੇ ਬਣਾਇਆ। ਗੁਰੂ ਨਾਨਕ ਪੱਥ ਤੇ ਉਦਾਹਰਣ। ਧੰਨ ਗੁਰੂ ਨਾਨਕ ਦੇ ਮਹਾਰਾਜ ਵੱਡੇ ਵੱਡੇ ਪਾਪੀਆਂ ਦਾ ਵੀ ਉਧਾਰ ਕਰਨ ਵਾਲੇ ਹਨ।
ਔਜਲ ਬਿਖਮ ਅਸ ਗਾਓ ਗੁਰ ਬੋਥੈ ਤਾਰਿਆਮ।
ਹੁਣ ਦੂਸਰੇ ਸ਼ਲੋਕ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ ਪੌਜਲ ਬਿਖਮ ਅਸ ਗਾਹੋ। ਇਹ ਜਿਹੜਾ ਪੌਜਲ ਦਾ ਅਰਥ ਹੈ ਬਹੁਤ ਭਿਆਨਕ ਸੰਸਾਰ ਸਮੁੰਦਰ ਹੈ, ਇਹ ਅਸ ਗਾਹੋ ਬਹੁਤ ਡੂੰਘਾ ਹੈ ਤੇ ਬਿਖਮ ਇਸ ਤੋਂ ਤਰਨਾ ਵੀ ਬੜਾ ਔਖਾ ਹੈ। ਗੁਰ ਬੋਹਿਤ ਹੈ ਤਾਰਿਆਮ, ਬਈ ਸਤਿਗੁਰੂ ਨੇ ਜਹਾਜ਼ ਬਣ ਕੇ ਸਾਨੂੰ ਇਸ ਪਾਪ ਸਾਗਰ ਤੋਂ ਪਾਰ ਕਰ ਦਿੱਤਾ, ਕਿਉਂਕਿ ਸਤਿਗੁਰੂ ਆਪ ਜਹਾਜ਼ ਨੇ। ਅਥਵਾ ਗੁਰ ਬੋਹਿਤ ਹੈ ਤਾਰਿਆਮ, ਬਈ ਸਤਿਗੁਰੂ ਨੇ ਨਾਮ ਦਾ ਬੋਹਿਤ ਨਾਮ ਦਾ ਜਹਾਜ਼ ਬਖਸ਼ਿਸ਼ ਕਰਕੇ ਸਾਡੇ ਕਲਯੁਗੀ ਜੀਵਾਂ ਨੂੰ ਪਾਪ ਸਾਗਰ ਤੋਂ ਪਾਰ ਕਰ ਦਿੱਤਾ ਹੈ।
ਨਾਨਕ ਪੂਰ ਕਰਮ ਸਤਿਗੁਰ ਚਰਣੀ ਲੱਗਿਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਜਿਹੜਾ ਵੀ ਗੁਰਸਿੱਖ ਮਾਈ ਭਾਈ ਸਤਿਗੁਰੂ ਦੇ ਜਾ ਕੇ ਚਰਣੀ ਲੱਗ ਗਿਆ, ਨਾਨਕ ਪੂਰ ਕਰਮ, ਬਈ ਉਹਦੇ ਪੂਰੇ ਕਰਮ ਪੂਰੇ ਭਾਗ ਜਾਗ ਪਏ। ਇਹਦਾ ਮਤਲਬ ਇਹ ਹੈ ਸਤਿਗੁਰੂ ਦੇ ਚਰਨ ਇੱਕ ਅਜਿਹੇ ਪਾਰਸ ਵਾਂਗ ਨੇ, ਜਿਵੇਂ ਪਾਰਸ ਨੂੰ ਸੱਤ ਧਾਤਾਂ ਸ਼ੋ ਜਾਣ ਉਹ ਉਹਨਾਂ ਨੂੰ ਸੋਨਾ ਬਣਾ ਦਿੰਦੇ। ਚਾਰੇ ਵਰਣਾਂ ਦੇ ਵਿੱਚੋਂ ਚਾਰੇ ਅਸ਼ਰਮਾਂ ਦੇ ਵਿੱਚੋਂ ਜਿਹੜਾ ਵੀ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਜਾ ਕੇ ਚਰਨੀ ਲੱਗ ਗਿਆ ਤੇ ਐਸੀ ਪਾਰਸ ਕਲਾ ਵਰਤੀ ਔਰ ਉਹ ਵੀ ਸੋਨਾ ਬਣ ਗਿਆ, ਨਾਨਕ ਪੂਰ ਕਰਮ ਸਤਿਗੁਰ ਚਰਨੀ ਲੱਗੀਆਂ। ਜਿਹੜਾ ਵੀ ਸਤਿਗੁਰੂ ਦੇ ਚਰਨੀ ਲੱਗ ਜਾਂਦਾ ਹੈ ਉਸਦੇ ਪੂਰੇ ਭਾਗ ਜਾਗ ਪੈਂਦੇ ਹਨ।
ਪੌੜੀ ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ।
ਹੁਣ ਪੌੜੀ ਵਿੱਚ ਲੋਕਾਂ ਦੀ ਹੀ ਵਿਆਖਿਆ ਸਤਿਗੁਰੂ ਕਰਦੇ ਨੇ। ਧੰਨ ਹੈ ਪੂਜਨੀਕ ਸਤਿਗੁਰੂ ਜਿਸ ਸੰਗ ਹਰ ਜਪੇ, ਜਿਸ ਦੀ ਸੰਗਤ ਕਰਕੇ ਅਸਾਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ ਹੈ।
ਗੁਰ ਕਿਰਪਾਲ ਜਬ ਭਏ ਤਾਂ ਅਵਗੁਣ ਸਭ ਛਪੇ।
ਜਦੋਂ ਗੁਰੂ ਦੀ ਸੇਵਾ ਕੀਤੀ ਤੇ ਗੁਰੂ ਦਾ ਬਖਸ਼ਿਆ ਨਾਮ ਜਪਿਆ ਤੇ ਗੁਰੂ ਪ੍ਰਸੰਨ ਹੋ ਗਏ ਤੇ ਗੁਰ ਕਿਰਪਾਲ ਜਪ ਪਏ। ਜਦੋਂ ਗੁਰੂ ਮਹਾਰਾਜ ਪ੍ਰਸੰਨ ਹੋਏ ਮਿਹਰਵਾਨ ਹੋਏ ਤਾਂ ਅਵਗੁਣ ਸਭ ਛਪੇ। ਤਾਂ ਜਿਹੜੇ ਸਾਡੇ ਸਰੀਰ ਵਿੱਚ ਔਗੁਣ ਸਨ, ਦੋਸ਼ ਸਨ, ਉਹ ਸਾਰੇ ਦੇ ਸਾਰੇ ਆਲੋਪ ਹੋ ਗਏ। ਇਹਦਾ ਮਤਲਬ ਇਹ ਹੈ ਉਹ ਸਾਰੇ ਦੇ ਸਾਰੇ ਨਾਸ ਹੋ ਗਏ।
ਪਾਰ ਬ੍ਰਹਮ ਗੁਰਦੇਵ ਨੀਚੋ ਉੱਚ ਥਪੇ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੇ ਪਾਰ ਬ੍ਰਹਮ ਦਾ ਸਰੂਪ ਨੇ। ਪਾਰ ਬ੍ਰਹਮ ਗੁਰਦੇਵ, ਗੁਰਦੇਵ ਪੂਜਨੀਕ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਰ ਬ੍ਰਹਮ ਦਾ ਸਰੂਪ ਹਨ। ਨੀਚੋਂ ਉੱਚ ਥਪੇ, ਜਿਨ੍ਹਾਂ ਨੇ ਨੀਵਿਆਂ ਤੋਂ ਉੱਚੇ ਅਹੁਦਿਆਂ ਤੇ ਸਥਾਪਨ ਕਰ ਦਿੱਤਾ। ਇਹਦਾ ਮਤਲਬ ਇਹ ਹੈ ਜਿਹੜੇ ਭਾਈ ਲਾਲੋ ਵਰਗੇ ਗਰੀਬ ਸਨ, ਭਾਈ ਮਰਦਾਨੇ ਵਰਗੇ ਜਿਨ੍ਹਾਂ ਨੂੰ ਮਰਾਸੀ ਕਹਿ ਕੇ ਲੋਕ ਦੁਰਕਾਰਦੇ ਸਨ, ਉਹਨਾਂ ਨੂੰ ਉੱਚੀਆਂ ਪਦਵੀਆਂ ਤੇ ਸਥਾਪਨ ਕੀਤਾ। ਹੁਣ ਤੱਕ ਉਹਨਾਂ ਨੂੰ ਗੁਰਸਿੱਖ ਤੇ ਲੋਕ ਯਾਦ ਕਰਦੇ ਹਨ।
ਕਾਟ ਸਿਲਕ ਦੁਕਮਾਇਆ ਕਰ ਲੀ ਨੇ ਅਪ ਦਸੇ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਮਹਾਨ ਸਤਿਗੁਰੂ ਨੇ ਕਾਟ ਸਿਲਕ ਦੁਖ ਮਾਇਆ, ਮਾਇਆ ਦੇ ਦੁਖ ਦੀ ਸਿਲਕ ਦਾ ਅਰਥ ਹੈ ਫਾਹੀ, ਮਾਇਆ ਦੇ ਦੁਖ ਦੀ ਫਾਹੀ ਕੱਟ ਕੇ ਕਰ ਲੀ ਨੇ ਆਪ ਦਸੇ। ਦਸੇ ਦਾ ਅਰਥ ਹੈ ਦਾਸ, ਕਾਵ ਰਚਨਾ ਦੇ ਵਿੱਚ ਦਸੇ ਸ਼ਬਦ ਬਣਿਆ ਹੈ। ਸਾਨੂੰ ਸਤਿਗੁਰੂ ਨੇ ਆਪਣੇ ਦਾਸ ਸੇਵਕ ਬਣਾ ਲਿਆ ਹੈ।
ਗੁਣ ਗਾਏ ਬੇਅੰਤ ਰਸਨਾ ਹਰ ਜਸੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਅਸੀਂ ਉਸ ਵਾਹਿਗੁਰੂ ਦੇ ਬੇਅੰਤ ਗੁਣ ਗਾਏ ਨੇ, ਅਥਵਾ ਬੇਅੰਤ ਹੈ ਹੀ ਪਰਮੇਸ਼ਰ ਦਾ ਨਾਮ, ਅਸੀਂ ਉਸ ਬੇਅੰਤ ਪ੍ਰਭੂ ਦੇ ਗੁਣ ਗਾਏ ਨੇ। ਰਸਨਾ ਹਰ ਜਸੇ ਤੇ ਨਾਲ ਆਪਣੀ ਰਸਨਾ ਤੋਂ ਵਾਹਿਗੁਰੂ ਦਾ ਜਸ ਵੀ ਕੀਤਾ ਹੈ।
ਸਲੋਕ ਦ੍ਰਿਸ਼ਟਾਂਤ ਏਕੋ ਸੁਨਿਅੰਤ ਏਕੋ ਵਰਤੰਤ ਏਕੋ ਨਰ ਹਰੈ।
ਪੜ੍ਹਦੇ ਹੋ ਅੱਗੇ।
ਨਾਮਦਾਨ ਜਾਚੰਤ ਨਾਨਕ ਦਿਆਲ ਪੁਰਖ ਕਿਰਪਾ ਕਰੈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਉਚਾਰਨ ਕਰਦੇ ਹਨ। ਦਿਆਲ ਪੁਰਖ ਕਿਰਪਾ ਕਰੈ, ਜਿਨ੍ਹਾਂ ਤੇ ਦਿਆਲੂ ਪੁਰਖ, ਦਿਆਲ ਪੁਰਖ ਦਾ ਅਰਥ ਹੈ ਪੂਰਨ ਦਿਆਲੂ ਸਰੂਪ, ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰ ਦੇਵੇ ਤੇ ਫਿਰ ਉਹਦੀ ਅਵਸਥਾ ਐਸੀ ਬਣ ਜਾਂਦੀ ਹੈ। ਦ੍ਰਿਸ਼ਟਾਂਤ ਏਕੋ, ਉਹ ਇੱਕੋ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਸਾਰਿਆਂ ਵਿੱਚ ਦੇਖਦਾ। ਦੋਏ ਦੋਏ ਲੋਚਨ ਪੇਖਾ ਹੋ ਹਰ ਬਿਨ ਔਰ ਨਾ ਦੇਖਾ, ਸੁਨਿਅੰਤ ਏਕੋ, ਤੇ ਫਿਰ ਉਹ ਇੱਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਆਪਣੇ ਕੰਨਾਂ ਰਾਹੀਂ ਸੁਣਦਾ। ਬ੍ਰਹਮ ਗਿਆਨੀ ਦੀ ਅਵਸਥਾ ਇਹ ਹੁੰਦੀ ਹੈ, ਜੇਤਾ ਸੁਣਨਾ ਤੇਤਾ ਨਾਮ, ਜੇਤਾ ਪੇਖਣ ਤੇਤਾ ਧਿਆਨ। ਕੋਈ ਵੀ ਆਵਾਜ਼ ਉਹਦੇ ਕੰਨਾਂ ਵਿੱਚ ਪੈਂਦੀ ਹੈ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਉਹਨੂੰ ਸਾਰੇ ਨਾਮ ਜਪਦੇ ਹੀ ਸੁਣਾਈ ਦਿੰਦੇ। ਇਹ ਬ੍ਰਹਮ ਗਿਆਨੀ ਦੀ ਅਵਸਥਾ ਹੈ। ਸਭ ਤਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀ, ਇਹ ਸਭ ਹਰ ਹਰ ਨਾਮ ਤੇ ਆਵੇ ਰਾਮ। ਵਰਤੰਤ ਏਕੋ ਨਰ ਹਰੈ, ਜੋ ਨਰਾਂ ਨੂੰ ਹਰੇ ਪਰੇ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ, ਭਈ ਉਹੀ ਸਭ ਥਾਵਾਂ ਤੇ ਵਰਤ ਰਿਹਾ ਹੈ, ਐਸੀ ਉਹਨਾਂ ਦੀ ਦ੍ਰਿਸ਼ਟੀ ਤੇ ਅਵਸਥਾ ਬਣ ਜਾਂਦੀ ਹੈ। ਨਾਮ ਦਾਨ ਜਾਂ ਚੰਤ ਨਾਨਕ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਦਰ ਤੋਂ ਨਾਮ ਦਾ ਦਾਨ ਮੰਗਦਾ ਹਾਂ, ਪਰ ਇਹ ਮਿਲ ਤਾਂ ਸਕਦਾ ਹੈ ਦਿਆਲ ਪੁਰਖ ਕਿਰਪਾ ਕਰੇ, ਦਿਆਲੂ ਪੁਰਖ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਦੇ ਵੀ ਉਹਦੀ ਮਿਹਰ ਦੇ ਨਾਲ ਹੀ ਇਹ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ ਤੇ ਨਾਮ ਤੋਂ ਅੱਗੇ ਸਾਰੀਆਂ ਇਹ ਬ੍ਰਹਮ ਗਿਆਨ ਦੀਆਂ ਅਵਸਥਾਵਾਂ ਪੈਦਾ ਹੁੰਦੀਆਂ ਹਨ।
ਹਿਕ ਸੇਵੀ ਹਿਕ ਸੰਮਲਾ ਹਰ ਇੱਕ ਪੈ ਅਰਦਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮੈਂ ਇਹ ਚਾਹੁੰਦਾ ਹਾਂ ਹਿਕ ਸੇਵੀ, ਮੈਂ ਇੱਕ ਵਾਹਿਗੁਰੂ ਦੀ ਹੀ ਸੇਵਾ ਕਰਾਂ, ਤੇ ਹਿਕ ਸੰਮਲਾ, ਇਹ ਵੀ ਮੈਂ ਚਾਹੁੰਦਾ ਹਾਂ ਇੱਕ ਨੂੰ ਹੀ ਮੈਂ ਯਾਦ ਕਰਾਂ। ਏਕੋ ਜਾਪ ਏਕੋ ਸਲਾਹੇ ਏਕ ਸਿਮਰ ਏਕੋ ਮਨ ਆਹੇ, ਹਰ ਇੱਕ ਸਪਹਿ ਅਰਦਾਸ, ਤੇ ਮੈਂ ਇਹ ਵੀ ਚਾਹੁੰਦਾ ਹਾਂ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਪਾਸ ਹੀ ਮੈਂ ਅਰਦਾਸ ਬੇਨਤੀ ਕਰਾਂ।
ਨਾਮ ਵਖਰ ਤਨ ਸੰਚਿਆ ਨਾਨਕ ਸੱਚੀ ਰਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸਾਂ ਤੇ ਵਾਹਿਗੁਰੂ ਦੇ ਨਾਮ ਰੂਪੀ ਵਖਰ ਜੋ ਲਾਭਦਾਇਕ ਸੌਦਾ ਹੈ ਤੇ ਸਭ ਤੋਂ ਉੱਤਮ ਧਨ ਹੈ, ਇਹਨੂੰ ਸੰਚਿਆ ਦਾ ਅਰਥ ਜਮ੍ਹਾਂ ਕੀਤਾ, ਇਕੱਤਰ ਕੀਤਾ ਹੈ। ਨਾਮ ਵਖਰ ਤਨ ਸੰਚਿਆ ਨਾਨਕ ਸੱਚੀ ਰਾਸ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਸਾਨੂੰ ਤਾਂ ਇਹੀ ਸੱਚੀ ਪੂੰਜੀ ਜਾਪਦੀ ਹੈ, ਕਿਉਂ ਬਾਕੀ ਤਾਂ ਸਾਰੇ ਤਨ ਝੂਠੇ ਨੇ, ਉਹ ਪ੍ਰਲੋਕ ਵਿੱਚ ਸਾਡੇ ਨਾਲ ਨਹੀਂ ਨਿਭ ਸਕਦੇ। ਕੇਵਲ ਵਾਹਿਗੁਰੂ ਦਾ ਨਾਮ ਹੀ ਇੱਕ ਸੱਚੀ ਰਾਸ ਹੈ, ਸੱਚੀ ਪੂੰਜੀ ਹੈ, ਜਿਹੜਾ ਲੋਕ ਤੇ ਪ੍ਰਲੋਕ ਵਿੱਚ ਨਾਲ ਨਿਭਦਾ ਹੈ।
ਪੌੜੀ ਪ੍ਰਭ ਦਿਆਲ ਬੇਅੰਤ ਪੂਰਨ ਇੱਕ ਇਹੋ।
ਹੁਣ ਅਖੀਰਲੇ ਸ਼ਲੋਕ ਦੀ ਪੌੜੀ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦੀ ਹੀ ਸਿਫਤਸਲਾਹ ਕਰਦੇ ਹਨ, ਪ੍ਰਭ ਦਿਆਲ ਬੇਅੰਤ, ਉਹ ਅਕਾਲ ਪੁਰਖ ਵਾਹਿਗੁਰੂ ਦਇਆ ਦਾ ਘਰ ਤੇ ਬੇਅੰਤ ਅੰਤ ਤੋਂ ਰਹਿਤ ਹੈ, ਪੂਰਨ ਇੱਕ ਇਹੋ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇੱਕ ਇਹੋ ਇਹ ਨਿਸ਼ਚੈ ਵਾਚਕ ਪੜਨਾਮ ਹੈ ਵੀ ਇੱਕੋ ਇੱਕ ਇਹ ਵਾਹਿਗੁਰੂ ਪਰਮੇਸ਼ਰ ਹੀ ਸਾਰੇ ਸੁਖਾਂ ਦੇ ਨਾਲ ਭਰਿਆ ਹੋਇਆ ਤੇ ਸਾਰੀਆਂ ਕਲਾ ਦੇ ਨਾਲ ਭਰਪੂਰ ਹੈ।
ਸਭ ਕਿਛੇ ਆਪੇ ਆਪ ਦੂਜਾ ਕਹਾ ਕਿਹੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਸਭ ਕੁਛ ਆਪੇ ਆਪ ਹੀ ਹੈ ਅਕਾਲ ਪੁਰਖ ਵਾਹਿਗੁਰੂ। ਭਾਵ ਜਿਤਨੇ ਵੀ ਰੰਗ ਰੂਪ ਸਾਨੂੰ ਦਿਸ ਰਹੇ ਨੇ, ਇਹੋ ਵਿਸ ਸੰਸਾਰ ਤੁਮ ਦੇਖਦੇ ਉਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਸਾਨੂੰ ਤੇ ਸਭ ਕੁਝ ਸਰਬ ਰੂਪ ਵਾਹਿਗੁਰੂ ਪਰਮੇਸ਼ਰ ਆਪੇ ਆਪ ਦਿਸਦਾ ਹੈ। ਦੂਜਾ ਕਹਾਂ ਕਿਹੋ, ਬਈ ਦੂਜਾ ਦੱਸੋ ਕਿੱਥੇ ਹੈ ਤੇ ਅਸੀਂ ਉਹਦੇ ਬਾਰੇ ਤੁਹਾਨੂੰ ਕੀ ਦੱਸੀਏ। ਭਾਵ ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਦੂਜਾ ਹੋਵੇ ਤਾਂ ਹੀ ਕੋਈ ਉਹਦੇ ਬਾਰੇ ਦੱਸਿਆ ਜਾ ਸਕਦਾ ਹੈ।
ਆਪ ਕਰੋ ਪ੍ਰਭ ਦਾਨ ਆਪੇ ਆਪ ਲਿਹੋ।
ਹੇ ਵਾਹਿਗੁਰੂ ਜੀ, ਤੁਸੀਂ ਆਪ ਹੀ ਸਾਰੇ ਜੀਵਾਂ ਨੂੰ ਦਾਨ ਬਖਸ਼ਿਸ਼ ਕਰਦੇ ਹੋ। ਦਾਨ ਇਸ ਲਈ ਆਖਿਆ ਹੈ ਬਈ ਜਿਹੜਾ ਦਾਨ ਹੈ ਉਹਦਾ ਕੋਈ ਕਿਸੇ ਨੂੰ ਮੁੱਲ ਨਹੀਂ ਚੁਕਾਉਣਾ ਪੈਂਦਾ। ਜਿਹੜੀ ਆਪਾਂ ਫ੍ਰੀ ਦੇ ਵਿੱਚ ਕੋਈ ਚੀਜ਼ ਦਿੰਦੇ ਉਹਨੂੰ ਦਾਨ ਮੰਨਿਆ ਜਾਂਦਾ, ਜਿਹਦਾ ਕੁਛ ਮੁੱਲ ਵਟਿਆ ਜਾਵੇ ਉਹ ਦਾਨ ਨਹੀਂ ਹੁੰਦਾ। ਤੇ ਵਾਹਿਗੁਰੂ ਪਰਮੇਸ਼ਰ ਨੇ ਜਿੰਨਾ ਕੁਛ ਸਾਨੂੰ ਦਿੱਤਾ ਹੈ ਉਹ ਸਾਨੂੰ ਦਾਨ ਵਜੋਂ ਹੀ ਦਿੱਤਾ ਹੈ, ਫ੍ਰੀ ਦਿੱਤਾ ਹੈ, ਕੀਮਤ ਨਹੀਂ ਵਸੂਲੀ। ਹੁਣ ਸਰੀਰ ਦਿੱਤਾ ਹੈ, ਇੰਦਰੀਏ ਦਿੱਤੇ ਨੇ, ਅੱਖਾਂ ਦਿੱਤੀਆਂ ਨੇ, ਦਿਲ ਦਿਮਾਗ ਦਿੱਤਾ ਹੈ, ਕਿੰਨੇ ਕੀਮਤੀ ਅੰਗ ਨੇ। ਜਦੋਂ ਕਿਸੇ ਦਾ ਕੋਈ ਅੰਗ ਨਕਾਰਾ ਹੋ ਜਾਂਦਾ ਫਿਰ ਡਾਕਟਰਾਂ ਕੋਲ ਜਾਓ, ਵੇਖ ਲਓ ਉਹ ਕਿੰਨੇ ਕਿੰਨੇ ਡਾਲਰ ਮੰਗ ਲੈਂਦੇ ਹੈ ਤੇ ਫਿਰ ਵੀ ਉਹ ਗੱਲ ਨਹੀਂ ਬਣਦੀ, ਖਤਰਾ ਹੀ ਖਤਰਾ ਪ੍ਰਤੀਤ ਹੁੰਦਾ ਰਹਿੰਦਾ। ਇਹ ਵਾਹਿਗੁਰੂ ਪਰਮੇਸ਼ਰ ਆਪ ਹੀ ਸਭ ਕੁਛ ਦੇਣ ਵਾਲਾ ਦਾਤਾ ਹੈ। ਹਜ਼ੂਰ ਉਸਨੂੰ ਆਖਦੇ ਨੇ ਆਪ ਕਰੋ ਪ੍ਰਭ ਦਾਨ। ਹੇ ਵਾਹਿਗੁਰੂ ਜੀ, ਤੁਸੀਂ ਆਪ ਹੀ ਸਾਰੇ ਜੀਵਾਂ ਨੂੰ ਦਾਨ ਬਖਸ਼ਿਸ਼ ਕਰਦੇ ਹੋ ਤੇ ਨਾਲ ਹੀ ਦੂਸਰੀ ਗੱਲ ਆਪੇ ਆਪ ਲਿਹੋ, ਤੁਸੀਂ ਆਪਣੇ ਦਿੱਤੇ ਦਾਨ ਨੂੰ ਆਪਣੇ ਆਪ ਵਾਪਸ ਵੀ ਲੈ ਲੈਂਦੇ ਹੋ। ਇਹ ਤੁਹਾਡੀ ਆਪਣੀ ਮੌਜ ਹੈ, ਜਿਹੜਾ ਦੇ ਸਕਦਾ ਹੈ ਨਾ ਉਹ ਲੈ ਵੀ ਸਕਦਾ। ਜੇ ਵਾਹਿਗੁਰੂ ਨੇ ਸਾਨੂੰ ਤਾਨ ਮਾਨ ਧਨ ਇਹ ਸਭ ਕੁਛ ਦਾਨ ਵਜੋਂ ਦਿੱਤਾ ਹੈ ਤੇ ਫਿਰ ਉਹ ਇਸ ਨੂੰ ਵਾਪਸ ਵੀ ਲੈ ਲੈਂਦਾ ਹੈ।
ਆਵਣ ਜਾਣਾ ਹੁਕਮ ਸਭ, ਆਵਣ ਜਾਣਾ ਹੁਕਮ ਸਭ ਨੇ ਚਲ ਤੁਧ ਥੇ ਹੋ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਵਣ ਜਾਣਾ ਹੁਕਮ ਸਭ। ਹੇ ਵਾਹਿਗੁਰੂ ਜੀ, ਇਹ ਆਉਣਾ ਤੇ ਜਾਣਾ ਸਭ ਆਪ ਜੀ ਦਾ ਹੁਕਮ ਹੈ, ਜੰਮਣ ਮਰਨਾ ਹੁਕਮ ਹੈ, ਪਾਣੇ ਆਵੇ ਜਾਏ। ਨਿਹਚਲ ਤੁਧ ਥੇਹੋ, ਤੇ ਜਿਹੜਾ ਤੁਹਾਡਾ ਥੇਹੋ ਦਾ ਅਰਥ ਟਿਕਾਣਾ ਹੈ, ਤੁਹਾਡਾ ਮੁਕਾਮ ਹੈ, ਤੁਹਾਡਾ ਅਸਥਾਨ ਹੈ, ਸੱਚਖੰਡ ਅਸਥਾਨ, ਉਹ ਹਮੇਸ਼ਾ ਲਈ ਅਚਲ ਰਹਿਣ ਵਾਲਾ ਹੈ।
ਨਾਨਕ ਮੰਗੈ ਦਾਨ ਕਰ ਕਿਰਪਾ ਨਾਮ ਦੇਹੋ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਮੈਂ ਆਪ ਜੀ ਦੇ ਪਾਸੋਂ ਦਾਨ ਮੰਗਦਾ ਹਾਂ। ਕਿਹੜਾ? ਕਰ ਕਿਰਪਾ ਨਾਮ ਦੇਹੋ, ਤੁਸੀਂ ਕਿਰਪਾ ਕਰਕੇ ਮੈਨੂੰ ਨਾਮ ਦਾ ਦਾਨ ਬਖਸ਼ਿਸ਼ ਕਰ ਦਿਓ, ਕਿਉਂ ਨਾਮ ਦੀ ਮਹਿਮਾ ਸਭ ਤੋਂ ਵਧੀਕ ਹੈ। ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਤੇ ਆਈਐ, ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿੱਤ ਲਾਈਐ। ਉਹ ਕਿਹੜੀ ਚੀਜ਼ ਹੈ ਜਿਹੜੀ ਨਾਮ ਦੁਆਰਾ ਨਹੀਂ ਮਿਲ ਸਕਦੀ? ਸੰਤਹੋ ਹਰ ਹਰ ਹਰਿਆ ਰੱਧ ਹੋ, ਹਰਿਆ ਰਾਧ ਸਭੋ ਕਿਸ ਪਾਈਐ ਕਾਰਜ ਸਗਲੇ ਸਾਧੋ। ਨਾਮ ਜਪ ਕੇ ਸਭ ਕੁਛ ਹੀ ਮਿਲਦਾ, ਹਾਲਤ ਸੁਖ ਪਾਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਚੈ। ਮੰਗਦੇ ਅਸੀਂ ਵੀ ਹਾਂ ਪਰ ਸਾਨੂੰ ਇਸ ਨਾਮ ਦੀ ਕਦਰੋ ਕੀਮਤ ਦਾ ਪਤਾ ਨਹੀਂ। ਸਾਡੀ ਹਾਲਤ ਉਹ ਹੈ ਜਿਵੇਂ ਕੋਈ ਮੂਰਖ ਜੱਟ ਸੀ, ਉਹਦੀ ਕਿਸੇ ਬਾਦਸ਼ਾਹ ਦੇ ਨਾਲ ਮਿੱਤਰਤਾ ਪੈ ਗਈ ਤੇ ਬਾਦਸ਼ਾਹ ਨੇ ਉਸਨੂੰ ਆਖਿਆ ਬਈ ਜਦੋਂ ਵੀ ਕਿਸੇ ਚੀਜ਼ ਦੀ ਲੋੜ ਹੋਵੇ ਤੂੰ ਮੇਰੇ ਕੋਲੋਂ ਆ ਕੇ ਲੈ ਸਕਦਾ। ਜੱਟ ਬੜਾ ਖੁਸ਼ ਹੋਇਆ। ਇੱਕ ਦਿਨ ਉਸ ਜੱਟ ਨੂੰ ਕਿਸੇ ਚੀਜ਼ ਦੀ ਲੋੜ ਪਈ, ਉਹ ਬਾਦਸ਼ਾਹ ਕੋਲ ਚਲਿਆ ਗਿਆ ਤੇ ਬਾਦਸ਼ਾਹ ਕਹਿਣ ਲੱਗਾ ਵੀ ਆ ਵੀ ਜੱਟ ਭਰਾਵਾ ਦੱਸ ਕੀ ਚਾਹੀਦਾ। ਕਹਿੰਦਾ ਜੀ ਇੱਕ ਤੂੜੀ ਦੀ ਪੰਡ ਦੇ ਦਿਓ। ਬਾਦਸ਼ਾਹ ਦੇ ਘਰ ਜਾ ਕੇ ਤੂੜੀ ਦੀ ਪੰਡ ਮੰਗੀ। ਤੂੰ ਜੇ ਬਾਦਸ਼ਾਹ ਕੋਲੋਂ ਜਾ ਕੇ ਮੰਗਣਾ ਹੀ ਸੀ ਤਾਂ ਉਹਦੇ ਕੋਲੋਂ ਹੀਰੇ ਮੋਤੀ ਜਵਾਹਰਾਤ ਮੰਗ ਲੈਂਦਾ, ਉਹਦੇ ਕੋਲੋਂ ਚੰਗੀ ਖੁੱਲੀ ਜਗੀਰ ਮੰਗ ਲੈਂਦਾ, ਉਹਦੇ ਕੋਲੋਂ ਕੋਈ ਨਾ ਕੋਈ ਹੋਰ ਚੰਗੀ ਵਸੂ ਸੋਨਾ ਚਾਂਦੀ ਹੀ ਮੰਗ ਲੈਂਦਾ। ਧੂੜੀ ਦੀ ਪਣਤਾ ਕਿਸੇ ਤੋਂ ਵੀ ਲਈ ਜਾ ਸਕਦੀ ਹੈ। ਸਾਡੀ ਹਾਲਤ ਉਸ ਮੂਰਖ ਜੱਟ ਵਰਗੀ ਹੈ ਵੀ ਅਸੀਂ ਵੀ ਆਪਣੇ ਗੁਰੂ ਕੋਲੋਂ ਰੱਬ ਕੋਲੋਂ ਤੂੜੀ ਦੀ ਪੰਡ ਵਾਂਗੂ ਦੁਨਿਆਵੀ ਚੀਜ਼ਾਂ ਹੀ ਮੰਗਦੇ ਰਹਿੰਦੇ ਹਾਂ। ਜਿਹੜੀ ਅਸਲੀ ਚੀਜ਼ ਹੈ ਨਾਨਕ ਨਾਮ ਅਮੋਲ, ਉਹ ਕੋਈ ਨਹੀਂ ਮੰਗਦਾ। ਜਿਸ ਉੱਤੇ ਵਾਹਿਗੁਰੂ ਦੀ ਮਿਹਰ ਹੋਵੇ ਉਹੀ ਇਹ ਅਰਦਾਸ ਕਰਦਾ ਹੈ, ਕਰ ਕਿਰਪਾ ਨਾਮ ਦਿਓ ਮਹਾਰਾਜ, ਕਿਰਪਾ ਕਰਕੇ ਮੈਨੂੰ ਨਾਮ ਦਾ ਦਾਨ ਬਖਸ਼ਿਸ਼ ਕਰ ਦਿਓ। ਇਹ ਵਾਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੈਤ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਹੈ ਔਰ ਇਸ ਵਾਰ ਦੀ ਕਥਾ ਇੱਥੇ ਸੰਪੂਰਨ ਹੋਈ ਹੈ।
ਜੈਤ ਸ੍ਰੀ ਬਾਣੀ ਭਗਤਾ ਕੀ ਇੱਕ ਓਂਕਾਰ, ਸਤਿਗੁਰ ਪ੍ਰਸਾਦ ਨਾਥ ਕਛੂ ਨਾ ਜਾਨੋ, ਮਨ ਮਾਇਆ ਕੈ ਹਾਥ ਬਿਕਾਨੋ ਰਹਾਉ।
ਲੋ ਹੁਣ ਅੱਗੇ ਜੈਤ ਸ੍ਰੀ ਰਾਗ ਦੇ ਵਿੱਚ ਬਾਣੀ ਭਗਤਾਂ ਕੀ, ਇਹ ਭਗਤਾਂ ਦੀ ਬਾਣੀ ਆਰੰਭ ਹੋ ਰਹੀ ਹੈ। ਵੈਸੇ ਭਗਤਾਂ ਬਹੁ ਵਚਨ ਹੈ ਪਰ ਇੱਥੇ ਇੱਕੋ ਹੀ ਭਗਤ ਰਵਿਦਾਸ ਜੀ ਦਾ ਸ਼ਬਦ ਹੈ, ਇੱਕ ਬਾਣੀ ਹੈ। ਜੈਤ ਸ੍ਰੀ ਬਾਣੀ ਭਗਤਾਂ ਕੀ, ਜੈਤ ਸ੍ਰੀ ਰਾਗ ਵਿੱਚ ਬਾਣੀ ਭਗਤਾਂ ਦੀ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾ ਚਰਨ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਪਵਿੱਤਰ ਬਾਣੀ ਲਿਖਵਾ ਰਹੇ ਸਨ ਤਾਂ ਅਖੀਰ ਉੱਤੇ ਭਗਤਾਂ ਦੀ ਬਾਣੀ ਵੀ ਲਿਖਵਾਈ ਅਤੇ ਇਸ ਜੈਤ ਸ੍ਰੀ ਰਾਗ ਦੇ ਅਖੀਰ ਉੱਤੇ ਇਹ ਭਗਤਾਂ ਦੀ ਬਾਣੀ ਦੇ ਵਿੱਚੋਂ ਭਗਤ ਰਵਿਦਾਸ ਜੀ ਦਾ ਸ਼ਬਦ ਲਿਖਵਾਇਆ। ਭਗਤ ਰਵਿਦਾਸ ਜੀ ਉੱਚ ਕੋਟੀ ਦੇ ਇੱਕ ਭਗਤ ਹੋਏ ਹਨ ਪਰ ਜਿਹੜੇ ਹੁਣ ਉਹਨਾਂ ਦੇ ਪੈਰੋਕਾਰ ਨੇ ਉਹ ਉਹਨਾਂ ਨੂੰ ਗੁਰੂ ਵੀ ਆਖਣ ਲੱਗ ਪਏ ਨੇ। ਪਰ ਸਤਿਗੁਰੂ ਨੇ ਭਗਤਾਂ ਨੂੰ ਭਗਤਾਂ ਦਾ ਹੀ ਦਰਜਾ ਦਿੱਤਾ। ਭਗਤ ਰਵਿਦਾਸ ਜੀ ਬੈਠੇ ਸਨ, ਭਜਨ ਬੰਦਗੀ ਕਰ ਰਹੇ ਸਨ, ਮਨ ਦੇ ਵਿੱਚ ਕਈ ਤਰ੍ਹਾਂ ਦੇ ਮਾਇਆ ਦੇ ਵਿਕਾਰਾਂ ਦੇ ਫੁਰਨੇ ਉੱਠਣ ਲੱਗੇ ਤੇ ਫਿਰ ਮਨ ਦੇ ਵਿੱਚ ਸੋਚਿਆ ਵੀ ਹੁਣ ਇਹਨਾਂ ਤੋਂ ਕਿਵੇਂ ਖਹਿੜਾ ਛੁਡਾਇਆ ਜਾਵੇ। ਇੱਕ ਗੱਲ ਯਾਦ ਰੱਖਣ ਵਾਲੀ ਹੈ, ਜੇ ਦੁਸ਼ਮਣ ਸਾਡੇ ਨਾਲੋਂ ਤਕੜਾ ਹੋਵੇ ਤੇ ਫਿਰ ਉਹ ਤੋਂ ਬਚਣ ਦੇ ਲਈ ਕਿਸੇ ਹੋਰ ਤਕੜੇ ਦੀ ਸਹਾਇਤਾ ਹੀ ਲੈਣੀ ਪੈਂਦੀ ਹੈ। ਹੁਣ ਇਹ ਮਾਇਆ ਤੇ ਵਿਕਾਰ ਇਹ ਬਹੁਤ ਸ਼ਕਤੀਸ਼ਾਲੀ ਸਾਡੇ ਦੁਸ਼ਮਣ ਨੇ, ਇਹਨਾਂ ਤੋਂ ਬਚਣ ਦੇ ਲਈ ਅਕਾਲ ਪੁਰਖ ਦੇ ਚਰਨਾਂ ਵਿੱਚ ਹੀ ਅਰਦਾਸ ਕਰਨੀ ਬਣਦੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਅਰਦਾਸ ਕੀਤੀ ਹੈ, ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ, ਰਹਾਉ ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ, ਖੇਦ ਕਰਹੈ ਅਰ ਬਹੁਤ ਸੰਤਾਵੇ ਹੈ, ਆਇਓ ਸਰਨ ਤੁਹਾਰੇ। ਇੱਥੇ ਭਗਤ ਰਵਿਦਾਸ ਜੀ ਵੀ ਉਸੇ ਢੰਗ ਦੇ ਨਾਲ ਮਾਇਆ ਤੇ ਵਿਕਾਰਾਂ ਤੋਂ ਬਚਣ ਦੇ ਲਈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰ ਰਹੇ ਨੇ। ਨਾਥ ਕਛੂ ਨਾ ਜਾਨੋ, ਨਾਥ ਸ਼ਬਦ ਦੁਆਰਾ ਅਕਾਲ ਪੁਰਖ ਨੂੰ ਸੰਬੋਧਨ ਕੀਤਾ। ਨਾਥ ਦਾ ਅਰਥ ਹੁੰਦਾ ਸਵਾਮੀ, ਨਾਥ ਦਾ ਅਰਥ ਹੁੰਦਾ ਮਾਲਕ, ਵੀ ਹੇ ਮਾਲਕ ਅਕਾਲ ਪੁਰਖ ਵਾਹਿਗੁਰੂ ਮੈਂ ਤੇ ਕੁਛ ਵੀ ਨਹੀਂ ਜਾਣਦਾ, ਕਿਉਂ ਮਨ ਮਾਇਆ ਕੇ ਹੱਥ ਬਿਕਾਨੂ, ਮੇਰਾ ਤੇ ਮਨ ਮਾਇਆ ਦੇ ਹੱਥਾਂ ਦੇ ਵਿੱਚ ਵਿਖਿਆ ਹੋਇਆ, ਸਾਡਾ ਮਨ ਮਾਇਆ ਤੋਂ ਬਿਨਾਂ ਹੋਰ ਕੋਈ ਦੂਜੀ ਗੱਲ ਸੁਣਦਾ ਹੀ ਨਹੀਂ। ਮਾਇਆ ਮਨਹੁ ਨਾ ਵਿਸਰੈ, ਮੰਗੈ ਦਮਾ ਦਮ, ਸੋ ਪ੍ਰਭ ਚਿਤ ਨਾ ਆਵੇ, ਨਾਨਕ ਨਹੀਂ ਕਰਮ। ਤੁਸੀਂ ਕਦੇ ਵੀ ਆਪਣੇ ਮਨ ਦੇ ਵਿੱਚ ਚਾਤ ਮਾਰ ਕੇ ਦੇਖੋ, ਸਾਡੇ ਮਨ ਦੇ ਵਿੱਚ ਮਾਇਆ ਦੇ ਖਿਆਲ ਹੀ ਪੈਦਾ ਹੋਣਗੇ। ਰੱਬ ਦਾ ਸਿਮਰਨ, ਗੁਰੂ ਦਾ ਧਿਆਨ ਕਿਸੇ ਵਿਰਲੇ ਹੀ ਭਾਗਾਂ ਵਾਲੇ ਦੇ ਮਨ ਦੇ ਵਿੱਚ ਆਉਂਦਾ ਹੋਵੇਗਾ। ਇਸੇ ਲਈ ਉਸ ਵੇਲੇ ਇਹ ਬੇਨਤੀ ਕਰਨੀ ਹੈ, ਹੇ ਵਾਹਿਗੁਰੂ ਜੀ ਵੀ ਮੈਂ ਤੇ ਕੁਛ ਨਹੀਂ ਜਾਣਦਾ, ਮਨ ਮਾਇਆ ਕੈ ਹਾਥ ਬਿਕਾਨੂ, ਮੇਰਾ ਮਨ ਮਾਇਆ ਦੇ ਹੱਥਾਂ ਦੇ ਵਿੱਚ ਵਿਕ ਚੁੱਕਿਆ ਹੈ।
ਤੁਮ ਕਹੀਅਤ ਹੋ ਜਗਤ ਗੁਰ ਸਵਾਮੀ, ਹਮ ਕਹੀਅਤ ਕਲਯੁਗ ਕੇ ਕਾਮੀ।
ਰਹਾਓ ਬਿਸਰਾਮ ਦੇ ਕੇ ਭਗਤ ਜੀ ਬੜੀ ਨਿਮਰਤਾ ਨਾਲ ਬੇਨਤੀ ਕਰਦੇ ਹਨ, ਤੁਮ ਕਹੀਅਤ ਹੋ ਜਗਤ ਗੁਰ ਸਵਾਮੀ, ਹੇ ਵਾਹਿਗੁਰੂ ਜੀ, ਬਈ ਤੁਹਾਨੂੰ ਜਗਤ ਦੇ ਗੁਰੂ ਤੇ ਕਰੋੜਾਂ ਬ੍ਰਹਿਮੰਡਾਂ ਖੰਡਾਂ ਦੇ ਮਾਲਕ ਆਖਿਆ ਜਾਂਦਾ ਹੈ। ਹਮ ਕਹੀਅਤ ਕਲਯੁਗ ਕੇ ਕਾਮੀ, ਤੇ ਅਸੀਂ ਲੋਕ ਕਲਯੁਗ ਦੇ ਕਾਮੀ ਵਿਕਾਰੀ ਸੈਕਸੀ ਅਖਵਾਉਣੇ ਹਾਂ। ਤੁਸੀਂ ਸਾਰੇ ਜਗਤ ਦੇ ਗੁਰੂ ਦੀਨ ਦੁਨੀਆਂ ਦੇ ਮਾਲਕ ਅਖਵਾਉਂਦੇ ਹੋ, ਤੇ ਅਸੀਂ ਕਲਯੁਗੀ ਜੀਵ ਕਲਯੁਗ ਦੇ ਕਾਮੀ ਵਿਕਾਰੀ, ਤੇ ਅਸੀਂ ਗਿਰੇ ਹੋਏ ਆਪਣੇ ਆਪ ਨੂੰ ਪਾਪੀ ਅਖਵਾਉਣੇ ਹਾਂ।
ਹਿਨ ਪੰਚਨ ਮੇਰੋ ਮਨ ਜੋ ਬਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ।
ਹੇ ਵਾਹਿਗੁਰੂ ਜੀ, ਇਹ ਜਿਹੜੇ ਪੰਜ ਨੇ ਤੇ ਮੈਂ ਇਕੱਲਾ ਹਾਂ। ਜਿਨ ਮਿਲ ਮਾਰੇ ਪੰਜ ਸੂਰ ਬੀਰ, ਐਸੋ ਕੌਣ ਬਲੀ ਰੇ। ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੂ ਕਰ ਬਾਰ ਮਨਾ। ਮਾਰਾ ਹੈ ਲੂਟਾ ਹੈ ਨੀਤ ਨੀਤ, ਕਿਸ ਆਗੈ ਕਰੀ ਪੁਕਾਰ ਜਨਾ। ਇਹਨਾਂ ਪੰਜਾਂ ਨੇ ਮੇਰੇ ਮਨ ਦੀ ਅਵਸਥਾ ਨੂੰ, ਮੇਰੇ ਮਨ ਦੇ ਸੰਤੁਲਨ ਨੂੰ ਵਿਗਾੜ ਛੱਡੇ, ਕਿਉਂਕਿ ਜਦੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਡੇ ਮਨ ਦੇ ਉੱਤੇ ਹਾਵੀ ਹੁੰਦੇ ਨੇ, ਤੇ ਸਾਡੇ ਮਨ ਦਾ ਸੰਤੁਲਨ ਉਸੇ ਵੇਲੇ ਵਿਗੜ ਜਾਂਦਾ। ਸਾਡਾ ਮਨ ਜਿਵੇਂ ਕਿਸੇ ਸਮੁੰਦਰ ਵਿੱਚ ਜਵਾਰ ਭਾਟਾ ਆਉਂਦਾ ਨਾ, ਉਸ ਤਰ੍ਹਾਂ ਉਛਲਦਾ। ਫਿਰ ਇਸੇ ਲਈ ਭਗਤ ਜੀ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਇਹਨਾਂ ਪੰਜਾਂ ਨੇ ਮੇਰੇ ਮਨ ਦੀ ਅਵਸਥਾ ਨੂੰ ਵਿਗਾੜ ਦਿੱਤਾ ਹੈ। ਪਲ ਪਲ ਹਰ ਜੀ ਤੇ ਅੰਤਰ ਪਾਰਿਓ, ਤੇ ਪਲ ਪਲ ਕਾਲ ਦੇ ਅੰਦਰ, ਹੇ ਵਾਹਿਗੁਰੂ ਜੀ, ਆਪ ਜੀ ਦੇ ਨਾਲੋਂ ਇਹਨਾਂ ਨੇ ਅੰਤਰ ਪਾਰਿਓ ਸਾਡਾ ਫਾਸਲਾ ਵੀ ਅੱਗੇ ਪੈਦਾ ਕਰ ਦਿੱਤਾ, ਕਿਉਂਕਿ ਜਦੋਂ ਮਨ ਦੇ ਵਿੱਚ ਕਾਮ ਪੈਦਾ ਹੋ ਜਾਂਦਾ, ਉਸੇ ਵੇਲੇ ਰਾਮ ਦਾ ਸਿਮਰਨ ਛੁੱਟ ਜਾਂਦਾ। ਜਦੋਂ ਸਾਡੇ ਮਨ ਦੇ ਵਿੱਚ ਕ੍ਰੋਧ ਪੈਦਾ ਹੋ ਜਾਂਦਾ, ਤੇ ਉਸੇ ਵੇਲੇ ਵਾਹਿਗੁਰੂ ਦਾ ਸਿਮਰਨ ਖਤਮ ਹੋ ਜਾਂਦਾ। ਇਸੇ ਲਈ ਸਤਿਗੁਰੂ ਕਹਿੰਦੇ ਹਨ, ਬਈ ਪਲ ਪਲ ਸਮੇਂ ਦੇ ਅੰਦਰ, ਹੇ ਵਾਹਿਗੁਰੂ ਜੀ, ਆਪ ਜੀ ਦੇ ਨਾਲੋਂ ਇਹਨਾਂ ਨੇ ਸਾਡਾ ਗੈਪ ਫਾਸਲਾ ਪੈਦਾ ਕੀਤਾ ਹੋਇਆ ਹੈ।
ਜਦ ਦੇਖੋ ਤਦ ਦੁੱਖ ਕੀ ਰਾਸੀ, ਅਜੋ ਨਾ ਪਤਿਆਏ ਨਿਗਮ ਪਏ ਸਾਖੀ।
ਭਗਤ ਜੀ ਪਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਮੈਂ ਤੇ ਜਿੱਥੇ ਵੀ ਦੇਖਦਾ ਹਾਂ, ਬਈ ਉੱਥੇ ਹੀ ਦੁੱਖਾਂ ਦੀ ਖਾਣ ਇਹ ਪੰਜੇ ਵਿਕਾਰ ਹੀ ਹਾਵੀ ਨੇ। ਭਾਵ ਕਿ ਰਿਸ਼ੀ ਮੁਨੀ ਦੇਵੀ ਦੇਵਤੇ, ਗ੍ਰਹਿ ਤਜ ਵਨ ਖੰਡ ਜਾਈਐ ਚੁਣ ਖਾਈਐ ਕੰਦਾ, ਅਜਹੋ ਵਿਕਾਰ ਨਾ ਛੋਡੀ ਪਾਪੀ ਮਨ ਮੰਦਾ। ਦੂਸਰੇ ਪਾਸੇ ਸਰਪਣੀ ਤੇ ਉਪਰਣੀ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਂਦੇਵ ਚਲੀਆ, ਪੰਜ ਪੂਤ ਜਣੇ ਇੱਕ ਮਾਏ। ਇਹ ਮਾਇਆ ਦੇ ਪੰਜ ਪੁੱਤਰ ਨੇ ਪੰਜ ਵਿਕਾਰ, ਇਸ ਲਈ ਇਹਨਾਂ ਪੰਜਾਂ ਨੇ ਸਾਰਿਆਂ ਨੂੰ ਲੁੱਟਿਆ ਹੋਇਆ ਹੈ। ਜਹ ਦੇਖੋ ਜਦ ਦੇਖੋ ਤਾਂ ਦੁੱਖ ਕੀ ਰਾਸੀ, ਮੈਂ ਜਿੱਥੇ ਵੀ ਦੇਖਦਾ ਹਾਂ ਉੱਥੇ ਇਹ ਦੁੱਖਾਂ ਦੀ ਖਾਣ ਪੰਜੇ ਵਿਕਾਰ ਹਾਵੀ ਨੇ। ਮਹਾਂਪੁਰਖ ਇੱਕ ਇਹਦੇ ਉੱਤੇ ਬੜੀ ਸੋਹਣੀ ਉਦਾਹਰਣ ਦਿੰਦੇ ਸਨ, ਵੀ ਠੀਕ ਹੈ, ਭਾਵੇਂ ਕਿਸੇ ਨੂੰ ਕਾਮ, ਕਿਸੇ ਨੂੰ ਕ੍ਰੋਧ, ਕਿਸੇ ਨੂੰ ਕੋਈ ਵਿਕਾਰ ਸਤਾਉਂਦਾ ਹੈ, ਪਰ ਵਾਸਤਵ ਦੇ ਵਿੱਚ ਜਦੋਂ ਇਹਨਾਂ ਦਾ ਵੇਗ ਹੁੰਦਾ ਤੇ ਘੱਟ ਕੋਈ ਵੀ ਨਹੀਂ ਗੁਜ਼ਾਰਦਾ। ਮਹਾਂਪੁਰਖ ਉਦਾਹਰਣ ਦਿੰਦੇ ਸਨ, ਬਈ ਕੋਈ ਬਿੱਛੂਆਂ ਦਾ ਵਪਾਰੀ ਸੀ, ਉਹਦੇ ਕੋਲ ਆ ਬਿੱਛੂ ਇੱਕ ਬਹੁਤ ਜ਼ਹਿਰੀਲੇ ਜਾਨਵਰ ਹੁੰਦੇ ਨੇ, ਜਿਵੇਂ ਕੋਈ ਸੱਪਾਂ ਦਾ ਵੀ ਬਿਜ਼ਨਸ ਕਰਦੇ ਹੈ, ਜ਼ਹਿਰੀਲੇ ਜਾਨਵਰਾਂ ਦਾ ਵੀ, ਕਿਉਂਕਿ ਚੀਜ਼ਾਂ ਵੀ ਕਈ ਦਵਾਈਆਂ ਚੋਸ਼ਦੀਆਂ ਚ ਕੰਮ ਆਉਂਦੀਆਂ ਨੇ, ਤੇ ਦੱਸਦੇ ਨੇ ਬਈ ਉਹ ਜਿਹੜਾ ਬਿੱਛੂਆਂ ਦਾ ਵਪਾਰੀ ਸੀ ਤੇ ਉਹਦੇ ਕੋਲ ਕੋਈ ਬਿੱਛੂ ਖਰੀਦਣ ਵਾਸਤੇ ਗਿਆ, ਉਹਨੇ ਪੁੱਛਿਆ ਬਈ ਇਹਨਾਂ ਦਾ ਮੁੱਲ ਕੀ ਹੈ। ਕਈ ਛੋਟੇ ਸੀ, ਕੁਝ ਵੱਡੇ ਵੀ ਸਨ। ਉਹ ਕਹਿਣ ਲੱਗਾ ਵੀ ਇਹਨਾਂ ਸਾਰਿਆਂ ਦਾ ਮੁੱਲ ਇੱਕੋ ਜਿਹਾ ਹੀ ਹੈ, ਇੱਕ ਇੱਕ ਰੁਪਏ ਦਾ ਮੈਂ ਇੱਕ ਬਿੱਛੂ ਵੇਚਦਾ। ਉਹ ਲੈਣ ਵਾਲਾ ਕਹਿਣ ਲੱਗਾ ਵੀ ਇਹਨਾਂ ਵਿੱਚੋਂ ਕਈ ਛੋਟੇ ਨੇ, ਕਈ ਵੱਡੇ ਨੇ, ਤੂੰ ਇੱਕੋ ਹੀ ਮੁੱਲ ਇਹਨਾਂ ਦਾ ਕਿਉਂ ਰੱਖਿਆ ਹੋਇਆ। ਉਹ ਅੱਗੋਂ ਮੁਸਕਰਾ ਕੇ ਕਹਿਣ ਲੱਗਾ, ਤੂੰ ਕਹਿੰਦਾ ਕਿਸੇ ਦੇ ਵੀ ਪੁੱਛ ਨੂੰ ਹੱਥ ਲਾ ਕੇ ਦੇਖ ਤੇ ਡੰਗ ਸਾਰਿਆਂ ਦੇ ਇੱਕੋ ਜਿਹਾ ਹੀ ਹੈ, ਕੋਈ ਫਰਕ ਨਹੀਂ। ਇਸੇ ਤਰ੍ਹਾਂ ਜਦੋਂ ਸਮਾਂ ਆਉਂਦਾ ਹੈ ਨਾ ਕਾਮ ਨਾ ਕ੍ਰੋਧ ਨਾ ਲੋਭ, ਢਿੱਲ ਕੋਈ ਨਹੀਂ ਗੁਜ਼ਾਰਦਾ ਹੈ, ਇਹਨਾਂ ਦਾ ਡੰਗ ਸਾਰਿਆਂ ਦਾ ਇੱਕੋ ਜਿਹਾ ਹੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਮੈਂ ਤੇ ਜਿੱਥੇ ਵੀ ਦੇਖਦਾ ਹਾਂ ਉੱਥੇ ਹੀ ਦੁੱਖਾਂ ਦੀ ਖਾਣ ਪੰਜੇ ਵਿਕਾਰ ਸਤਾਉਂਦੇ ਹਨ। ਅਜੋ ਨਾ ਪਤਿਆਏ ਨਿਗਮ ਪਏ ਸਾਖੀ, ਇਹ ਸਾਡਾ ਮਨ ਹਾਲੇ ਵੀ ਪਤੀਜਦਾ ਨਹੀਂ। ਨਿਗਮ ਦਾ ਅਰਥ ਹੈ ਵੇਦ, ਵੇਦ ਵੀ ਇਸ ਗੱਲ ਦੇ ਸਾਖੀ ਦਾ ਅਰਥ ਗੁਆਹ ਬਣੇ ਨੇ। ਵੇਦਾਂ ਦੇ ਵਿੱਚ ਵੀ ਕੁਛ ਐਸੀਆਂ ਸਾਖੀਆਂ ਤੇ ਪ੍ਰਮਾਣ ਮਿਲਦੇ ਨੇ ਬਈ ਇਹਨਾਂ ਵਿਕਾਰਾਂ ਨੇ ਵੱਡੇ ਵੱਡੇ ਦੇਵੀ ਦੇਵਤਿਆਂ ਨੂੰ ਵੀ ਆਪਣੇ ਵਸ ਕੀਤਾ ਹੋਇਆ ਹੈ।